दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कहो मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पाछ एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से कल आप जी ने भाई लाल सिंह दी साखी नू श्रवण कीता से अज एक नवी साखी दा ग्रंथाकार भाई संतोख सिंह जी प्रारंभ करदे ने। मैं अज दी कथा नू इत्थों ही शुरू करदा। जंगल बिखे कपूरा जाट केतक ग्रामण को पत राठ। ग्रंथाकार भाई संतोख सिंह जी लिखते ने कि मालवे दे इलाके दे विच एक कपूरा नां दा जट रहिंदा सी जिहड़ा कि सतगुरु सच्चे पातशाह जी दा सिख सी और इस तों अलावा केतक ग्रामण को पति राठ पाव के काफी सारे पिंडां दा ओ मालक राजा सी। अजकल जिहड़ा कोट कपूरा पिंड मशहूर है ए पिंड इसे ही कपूरे दे नां दे उते ही चलिया। सो मैं अर्ज कर रहा सी कि कवि जी लिखते ने कि कपूरा जाट सी जिहड़ा कि काफी पिंडां दा राजा सी। एक सो एक हजार तन दे के चंचल बलि तुरंगम लैके 1100 रुपया खर्च करके उन्ने सतगुरां दे वास्ते एक बहुत चंचल ते बलि जिहड़ा घोड़ा से ओ खरीदिया। सो हजूर में दयो पुचाई देख्यो बहु बल सो चप लाई। कपूरे ने सोना घोड़ा खरीद के सतगुरु गोविंद सिंह सच्चे पातशाह जी दे तक पहुंचा दिता। सतगुरु सच्चे पातशाह जी घोड़े नू देख के बड़े प्रसन्न होए। सतगुरु सच्चे पातशाह जी ने देखिया कि बड़ा चंचल है ते बड़ा ताकत वाला है। जिहड़ी कपूरे दी अगली कथा है ओ अगले आने वाले इतिहास दे विच आ जावेगी। इत्थे सिर्फ इना ही जिक्र किया गया कि कपूरे ने 1100 दा खर्च करके घोड़ा खरीदया ते सतगुरां दे कोल भेज दिता। अपने चढ़ बेहेत बंधायो दल शिंगार तिस नाम बतायो। सतगुरु गोविंद सिंह सच्चे पातशाह जी ने अपनी खास सवारी दे वास्ते उस घोड़े नू चुनिया ते वेले दे विच हुक्म दे द्वारा घोड़ा बन दिता गया। दल शिंगार तिस नाम बतायो ते सतगुरु गोविंद सिंह सच्चे पातशाह जी ने उस घोड़े दा नाम रखिया दल शिंगार। जिस तरह के पहला एक दिन जिक्र आया से कि सतगुरां दे घोड़े दा एक दा नाम से दल विडार पाव के दल नू हरा देन वाला दल दे विच खलबली पैदा कर देन वाला। इसे तरीके दे नाल ए जिहड़ा घोड़ा है एदा सतगुरां ने नां रखिया दल शिंगार ਪਾਪ ਕੇ ਮੇਰੇ ਦਲ ਦਾ ਮੇਰੀ ਫੌਜ ਦਾ ਇੱਕ ਸ਼ਿੰਗਾਰ ਹੈ। ਟਹਿਲ ਕਰਾਵਣ ਹੇਤ ਤਬੇਲੇ ਬੰਦੇ ਉਹ ਸੇਵਤ ਦਾਸ ਸੁਹੇਲੇ। ਘੋੜੇ ਦੀ ਸੇਵਾ ਕਰਨ ਦੇ ਵਾਸਤੇ ਤਬੇਲੇ ਦੇ ਵਿੱਚ ਘੋੜੇ ਨੂੰ ਬੰਨ ਦਿੱਤਾ ਗਿਆ। ਕਵੀ ਜੀ ਲਿਖਦੇ ਨੇ ਕਿ ਜਿਹੜਾ ਸਤਿਗੁਰਾਂ ਦਾ ਦਾਸ ਸੀ ਉਹ ਚੰਗੇ ਸੋਹਣੇ ਤਰੀਕੇ ਦੇ ਨਾਲ ਉਸ ਘੋੜੇ ਦੀ ਸੇਵਾ ਕਰਨ ਲੱਗਾ। ਇੱਕ ਦਿਨ ਸਤਿਗੁਰ ਚੜੇ ਆਖੇਰ ਬਨ ਮੈਂ ਵਿਚਰੇ ਜਿਤ ਕਿਤ ਹੇਰ। ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਜੰਗਲ ਦੇ ਵਿੱਚ ਚਲੇ ਗਏ। ਇਸ ਜਗ੍ਹਾ ਦੇ ਉੱਤੋਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੀ ਜਿਹੜੀ 73ਵੀਂ ਸਾਖੀ ਹੈ ਉਹਦਾ ਅਨੁਵਾਦ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰਨ ਲੱਗੇ। ਫੇਰ ਕਰ ਚਲ ਆਏ ਜਿਸ ਕਾਲਾ ਦੱਖਣ ਨਗਰ ਉਜੈਨ ਬਿਸਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸ਼ਿਕਾਰ ਖੇਡ ਕੇ ਵਾਪਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਗਏ ਉਸ ਵੇਲੇ ਜਿਹੜਾ ਉਜੈਨ ਨਗਰ ਦੱਖਣ ਦੇ ਵਿੱਚ ਹੈ ਉਥੋਂ ਬਹੁਤੀ ਸਾਰੀ ਸੰਗਤ ਪਹੁੰਚੀ ਉਸੇ ਵੇਲੇ। ਤਹ ਤੇ ਕਿਤਕ ਸਾਧ ਚਲ ਆਏ ਸਿੱਖ ਸੰਗਤ ਮਿਲ ਕੇ ਸਮੁਦਾਏ। ਭਾਵ ਕੇ ਬਹੁਤੇ ਸਾਰੇ ਸੰਗਤ ਦੇ ਵਿੱਚ ਸਾਧ ਸਨ, ਇਸ ਤੋਂ ਇਲਾਵਾ ਬਹੁਤੀ ਸਾਰੀ ਸੰਗਤ ਮਿਲ ਕੇ ਪਹੁੰਚੀ। ਦਰਸ਼ਨ ਕਰਨ ਕਾਮਨਾ ਤਾਰੇ ਤਿਸ ਹੀ ਛਿਣ ਸਤਿਗੁਰੂ ਨਿਹਾਰੇ। ਦਰਸ਼ਨ ਕਰਨ ਦੀ ਕਾਮਨਾ ਨੂੰ ਧਾਰਨ ਕਰਕੇ ਸਾਰੇ ਦੇ ਸਾਰੇ ਪਹੁੰਚੇ ਸਨ। ਉਸੇ ਵੇਲੇ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਾਰਿਆਂ ਨੇ ਦਰਸ਼ਨ ਕੀਤਾ। ਜਦੋਂ ਕਿ ਹੁਣੇ ਹੁਣੇ ਸ਼ਿਕਾਰ ਖੇਡ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਏ ਸਨ। ਮ੍ਰਿਗ ਖਗ ਮਾਰ ਕਿਤਕ ਲੈ ਆਏ ਚੱਕੀ ਬਾਜ ਦੇਤ ਬਿਗ ਸਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਹਿਰਨ ਤੇ ਬਹੁਤੇ ਸਾਰੇ ਜਿਹੜੇ ਉੱਡਣ ਵਾਲੇ ਪੰਛੀ ਸਨ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਸ਼ਿਕਾਰ ਕਰਕੇ ਸਤਿਗੁਰੂ ਜੀ ਲੈ ਕੇ ਆਏ ਸਨ। ਚੱਕੀ ਬਾਜ ਦੇਤ ਵਿਗਸਾਏ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਸ ਦੀਆਂ ਜਿਹੜੀਆਂ ਬੋਟੀਆਂ ਨੇ ਆਪਣੇ ਬਾਜ ਨੂੰ ਖਵਾ ਰਹੇ ਸਨ। ਸੰਗਤ ਮੈਂ ਇੱਕ ਸ਼ਾਹ ਕੁਮਾਰਾ ਗ੍ਰਸਤੀ ਹੋ ਤੋ ਸਹਿਤ ਸੁਤ ਦਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਹੀ ਸੰਗਤ ਦੇ ਵਿੱਚ ਇੱਕ ਗ੍ਰਸਤੀ ਆਇਆ ਹੋਇਆ ਸੀ ਜਿਹੜਾ ਕਿ ਇੱਕ ਸੇਠ ਦਾ ਲੜਕਾ ਸੀ ਜਿਹੜਾ ਗ੍ਰਸਤੀ ਸੀ ਤੇ ਉਹਦੇ ਧੀਆਂ ਪੁੱਤਰ ਵੀ ਸਨ। ਰਹਿਤ ਬੈਸ਼ਨੋ ਜਿਸ ਕੀ ਹੈ ਮਦਰਾ ਮਾਸ ਤਰਕ ਤੋਰ ਹੈ। ਇਹ ਜਿਹੜਾ ਸੇਠ ਦਾ ਲੜਕਾ ਹੈ ਇਸਦਾ ਨਾਮ ਹਰਗੋਪਾਲ ਲਿਖਿਆ ਹੋਇਆ। ਇਹ ਜਿਹੜਾ ਸੇਠ ਦਾ ਲੜਕਾ ਹਰਗੋਪਾਲ ਸੀ, ਕਵੀ ਜੀ ਲਿਖਦੇ ਨੇ ਕਿ ਵੈਸ਼ਨੋ ਜਿਸਦੀ ਮਰਯਾਦਾ ਸੀ, ਪਾਪ ਕੇ ਨਾਂ ਤੇ ਮਾਸ ਖਾਂਦਾ ਸੀ ਤੇ ਨਾ ਹੀ ਸ਼ਰਾਬ ਪੀਂਦਾ ਸੀ। ਜਿਹੜਾ ਮਾਸ ਨਾ ਖਾਂਦਾ ਹੋਵੇ, ਆਮ ਕਰਕੇ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ ਇਹ ਵੈਸ਼ਨੋ ਹੈ, ਪਾਪ ਕੇ ਮਾਸ ਨਹੀਂ ਖਾਂਦਾ। ਕਵੀ ਜੀ ਲਿਖਦੇ ਨੇ ਨਾ ਉਹ ਮਾਸ ਖਾਂਦਾ ਸੀ ਤੇ ਨਾ ਸ਼ਰਾਬ ਪੀਂਦਾ ਸੀ। ਜਾਤ ਬਾਣੀਆਂ ਗੁਰ ਜਬ ਦੇਖੈ ਕਲ ਪਿਓਰ ਦੇ ਕਿਰਿਆ ਅਵਰਖੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾਤ ਦਾ ਬਾਣੀਆਂ ਸੀ, ਗੁਰ ਜਬ ਦੇਖੈ, ਭਾਵ ਕਿ ਉਸ ਬਾਣੀਆਂ ਜਾਤੀ ਦੇ ਨੇ ਹਰਗੋਪਾਲ ਨੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਐਸਾ ਹਾਲ ਦੇਖਿਆ, ਕਲ ਪਿਓਰ ਦੇ ਕਿਰਿਆ ਅਵਰਖੇ, ਭਾਵ ਕੇ ਦੇਖ ਕੇ ਉਹਨੇ ਬਹੁਤੇ ਸਾਰੇ ਕਲਪਨਾ ਆਪਣੇ ਮਨ ਦੇ ਵਿੱਚ ਪੈਦਾ ਕੀਤੀ। ਸੋਚਣ ਲੱਗਾ ਇਹ ਕੈਸੇ ਗੁਰ ਜਿਨ ਹਿਤ ਆਏ ਕੋਸ ਹਜ਼ਾਰੋਂ ਮਗ ਉਲੰਘਾਏ। ਮਨ ਦੇ ਵਿੱਚ ਉਹ ਸੋਚਣ ਲੱਗਾ ਹਰਗੋਪਾਲ ਕਿ ਕਿਸ ਤਰ੍ਹਾਂ ਦੇ ਗੁਰੂ ਨੇ ਜਿਨ੍ਹਾਂ ਦਾ ਦਰਸ਼ਨ ਕਰਨ ਦੇ ਵਾਸਤੇ ਅਸੀਂ ਸਾਰੇ ਦੇ ਸਾਰੇ ਹਜ਼ਾਰਾਂ ਕੋਹਾਂ ਦੇ ਫਾਸਲੇ ਨੂੰ ਤੈਅ ਕਰਕੇ ਆਏ ਹਾਂ। ਕਿਰਿਆ ਜਿਨੂੰ ਕੀ ਮਹਾ ਕੁਡਾਲੀ ਹਿੰਸਾ ਕਰਤ ਦਇਆ ਔਰ ਖਾਲੀ। ਹਰਗੋਪਾਲ ਦੇ ਮਨ ਦੇ ਵਿੱਚ ਐਸੀ ਸ਼ੰਕਾ ਆ ਗਈ ਹੈ ਕਿ ਇਹਨਾਂ ਦੀ ਜਿਹੜੀ ਕਿਰਿਆ ਹੈ ਬਾਹਰ ਮੁਖੀ ਉਹ ਤੇ ਬੜੀ ਹੀ ਘੁਟਾਲੀ ਹੈ, ਬੜੀ ਬੇਢੰਗੀ ਹੈ। ਹਿੰਸਾ ਕਰਤ ਦਇਆ ਔਰ ਖਾਲੀ, ਭਾਵ ਕਿ ਇਹ ਤੇ ਹਿੰਸਾ ਕਰਦੇ ਨੇ, ਜੀਵਾਂ ਨੂੰ ਮਾਰਦੇ ਨੇ, ਇਹਨਾਂ ਦਾ ਹਿਰਦਾ ਦਇਆ ਤੋਂ ਬਿਲਕੁਲ ਖਾਲੀ। ਪੰਛੀ ਹੱਥ ਕਰ ਬਾਜ ਅਚਾਵੇ, ਬਣ ਮੈਂ ਵਿਚਰਤ ਮ੍ਰਿਗ ਗਣ ਕਾਵੇ। ਪੰਛੀ ਨੂੰ ਮਾਰ ਕੇ ਉਹਦਾ ਮਾਸ ਬਾਜ ਤੋਂ ਨਚਵਾਰੇ ਨੇ, ਬਾਜ ਨੂੰ ਮਾਸ ਖੁਆਰੇ ਨੇ। ਬਣ ਮੈਂ ਵਿਚਰਤ ਮ੍ਰਿਗ ਗਣ ਕਾਵੇ, ਇੱਥੇ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਖੇਡਦੇ ਨੇ ਤੇ ਬਹੁਤੇ ਸਾਰੇ ਹੋਰ ਜਿਹੜੇ ਹਿਰਨ ਆਦਿਕ ਜੀਵ ਨੇ ਉਹਨਾਂ ਨੂੰ ਵੀ ਮਾਰਦੇ ਨੇ। ਮਨ ਮੈਂ ਗਿਣਤੀ ਗਣ ਅਨੇਕ, ਸਭ ਜਾਨੀ ਗੁਰ ਜਲਦ ਬਵੇਕ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤੀਆਂ ਸਾਰੀਆਂ ਗਿਣਤੀਆਂ ਉਸ ਹਰਗੋਪਾਲ ਨੇ ਕੀਤੀਆਂ ਨੇ। ਸਭ ਜਾਨੀ ਗੁਰ ਜਲਦ ਬਵੇਕ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਗਿਆਨ ਦੇ ਸਮੁੰਦਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਨੇ ਸਾਰੀ ਹੀ ਇਸ ਦੀ ਮਨੋਦਸ਼ਾ ਨੂੰ ਜਾਣ ਲਿਆ, ਕਿਸ ਤਰੀਕੇ ਦੇ ਨਾਲ ਉਜੈਣ ਤੋਂ ਸੰਗਤ ਆਈ ਤੇ ਕਿਸ ਤਰ੍ਹਾਂ ਉਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਈ, ਇਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਦੱਖਣ ਦੇਸ਼ ਦੀ ਸੰਗਤ ਹੋ ਇਕੱਠੀ, ਕਰਨ ਸਤਿਗੁਰਾਂ ਦਾ ਦੀਦਾਰ ਪਾਈ। ਆਈ ਚੱਲ ਆਨੰਦਪੁਰ ਬਹੁਤ ਸਾਰੀ, ਲੰਮੇ ਸਫ਼ਰ ਕਰਕੇ ਪੰਧ ਮਾਰ ਪਾਈ। ਉਸੇ ਰਸਤੇ ਵਿੱਚ ਸਣ ਕਰ ਰਹੇ ਸਤਿਗੁਰੂ ਜੀ ਖੇਲ ਸ਼ਿਕਾਰ ਪਾਈ। ਛਾਵੇਂ ਬੈਠ ਦਰਖਤ ਦੀ ਬਾਜ ਤਾਈ, ਦੇ ਰਹੇ ਸੀ ਉਹਦਾ ਆਹਾਰ ਪਾਈ। ਪੰਛੀ ਜਿਉਂਦਾ ਉਸ ਦੇ ਧਰ ਅੱਗੇ, ਖਵਾ ਰਹੇ ਹੈ ਸਨ ਹੱਠ ਤਾਰ ਪਾਈ। ਉਸੇ ਵੇਲੇ ਸੰਗਤ ਉਥੇ ਪਹੁੰਚ ਪਈ, ਖੁਸ਼ੀ ਨਾਲ ਕੀਤੀ ਨਮਸਕਾਰ ਪਾਈ। ਉਹਨਾਂ ਵਿੱਚ ਗੋਪਾਲ ਸ਼ਾਹ ਸੇਠ ਹੈ ਸੀ, ਉਹ ਉਜੈਣ ਦਾ ਵਸਨੇ ਹਾਰ ਪਾਈ। ਕੁਝ ਰੱਖਦਾ ਮਾਤਿਓ ਵੈਸ਼ਨੋ ਸੀ, ਡਿੱਠੀ ਉਸ ਗੁਰਾਂ ਦੀ ਕਾਰ ਪਾਈ। ਡਾਂਡੀ ਉਸਨੇ ਮਨੋ ਗਿਲਾਨ ਕੀਤੀ, ਸ਼ਰਧਾ ਦੂਰ ਹੋਈ ਕੋ ਵਾਰ ਪਾਈ। ਜਾਣੀ ਜਾਣ ਸਤਿਗੁਰੂ ਕਰਤਾਰ ਸਿੰਘਾ, ਉਹਦੇ ਦਿਲ ਦੀ ਸਮਝ ਗਏ ਤਾਰ ਪਾਈ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਉਸ ਸੇਠ ਦੇ ਲੜਕੇ ਦਾ ਨਾਮ ਸੀ ਗੋਪਾਲ ਦਾਸ। ਕਵੀ ਸੰਤੋਖ ਸਿੰਘ ਜੀ ਨੇ ਹਰਗੋਪਾਲ ਨਾਂ ਬਿਆਨ ਕੀਤਾ ਹੈ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਹ ਬਿਆਨ ਕੀਤਾ ਹੈ ਕਿ ਬਾਹਰ ਹੀ ਸ਼ਿਕਾਰ ਖੇਡ ਕੇ ਦਰਖਤ ਦੇ ਥੱਲੇ ਬੈਠੇ ਸਨ, ਉਥੇ ਹੀ ਸੰਗਤ ਪਹੁੰਚੀ ਹੈ ਤੇ ਉਥੇ ਹੀ ਇੱਕ ਜਿਉਂਦੇ ਪੰਛੀ ਦਾ ਮਾਸ ਬਾਜ ਤੋਂ ਨਚਵਾ ਰਹੇ ਸਨ ਤੇ ਜਦੋਂ ਇਸ ਨੇ ਦਰਸ਼ਨ ਕੀਤਾ ਤੇ ਮਨ ਦੇ ਵਿੱਚ ਗਿਲਾਨਤਾ ਆ ਗਈ, ਸ਼ੰਕਾ ਆ ਗਈ, ਸਾਰੀ ਸ਼ਰਧਾ ਦੂਰ ਹੋ ਗਈ। ਪਰ ਕਵੀ ਜੀ ਨੇ ਨਾਲ ਲਿਖਿਆ, ਜਾਣੀ ਜਾਣ ਸਤਿਗੁਰੂ ਕਰਤਾਰ ਸਿੰਘਾ, ਉਹਦੇ ਦਿਲ ਦੀ ਸਮਝ ਗਏ ਤਾਰ ਪਾਈ। ਪਰ ਜਾਣੀ ਜਾਣ ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਹਰਗੋਪਾਲ ਦੇ ਮਨ ਦੀ ਦਸ਼ਾ ਨੂੰ ਪੜ ਗਏ। ਤਵ ਸਭ ਮੈਂ ਗੁਰ ਬਾਕ ਸੁਣਾਇਓ, ਪ੍ਰਥਮ ਚੋਰੀਨ ਖਗ ਤਨ ਪਾਇਓ। ਉਸ ਵੇਲੇ ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜਾ ਪੰਛੀ ਹੈ ਜਿਹਦੇ ਮਾਸ ਨੂੰ ਨੋਚ ਨੋਚ ਕੇ ਸਾਡਾ ਬਾਜ ਖਾ ਰਿਹਾ, ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਇਹ ਪੰਛੀ ਚੋਰ ਸੀ। ਤਬ ਹੈ ਬਾਜ ਰਾਜੇ ਕੀ ਦੇਹ, ਇੱਕ ਦਿਨ ਤਸਕਰ ਪਕੜਿਓ ਇਹ। ਸਤਿਗੁਰੂ ਜੀ ਕਹਿੰਦੇ ਨੇ ਕਿ ਦੂਸਰੇ ਪਾਸੇ ਇਹ ਜਿਹੜਾ ਬਾਜ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਇਹ ਰਾਜਾ ਸੀ ਤੇ ਜਿਹੜਾ ਪੰਛੀ ਹੁਣ ਬਣਿਆ ਹੋਇਆ ਇਹ ਉਸ ਵੇਲੇ ਚੋਰ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਨੇ ਫਿਰ ਇਸ ਤਸਕਰ ਨੂੰ ਇੱਕ ਵੇਲੇ ਫੜ ਲਿਆ। ਦੁਸ਼ਟ ਦਮਨ ਤਬ ਨਾਮ ਹਮਾਰਾ ਕਰਤ ਹੋਤੇ ਤਪ ਬਿਵਦ ਪ੍ਰਕਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਾਡਾ ਨਾਮ ਸੀ ਉਸ ਜਾਮੇ ਦੇ ਵਿੱਚ ਦੁਸ਼ਟ ਦਮਨ। ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਬਹੁਤ ਅਨੇਕਾਂ ਪ੍ਰਕਾਰ ਦੇ ਨਾਲ ਤਪੱਸਿਆ ਕਰ ਰਹੇ ਸਨ। ਵਸਤ ਚੋਰਾਈ ਤੇ ਨਟ ਗਯੋ ਰਾਜੇ ਬਹੁਵਿਧ ਬੂਜਨ ਕਯੋ। ਸਤਿਗੁਰੂ ਜੀ ਕਹਿੰਦੇ ਨੇ ਇਸ ਚੋਰ ਨੇ ਵਸਤੂ ਨੂੰ ਚੁਰਾ ਲਿਆ, ਪਰ ਜਦੋਂ ਰਾਜੇ ਦੇ ਵੱਲੋਂ ਫੜਿਆ ਗਿਆ ਤੇ ਰਾਜੇ ਦੇ ਪੁੱਛਣ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਮੁਕਰ ਗਿਆ, ਇਹ ਚੋਰੀ ਮੰਨਿਆ ਨਾ। ਨਹੀਂ ਮਾਨੀ ਤਬ ਸਫਤ ਦਿਵਾਈ ਕੂਰੀ ਆਣ ਹਮਾਰੀ ਖਾਈ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਮੁਕਰਿਆ ਚੋਰ ਤੇ ਫਿਰ ਰਾਜੇ ਨੇ ਆਖਿਆ ਕਿ ਤੂੰ ਸੌਂ ਖਾ, ਕੂਰੀ ਆਣ ਹਮਾਰੀ ਖਾਈ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਝੂਠੀ ਇਸਨੇ ਸਾਡੀ ਸੌਂ ਖਾਧੀ। ਹੋ ਤੋ ਪੂਪ ਸੋ ਸਿੱਖ ਹਮਾਰਾ ਨਿਤ ਪ੍ਰਤੀਕਰ ਤੇ ਪਾਓ ਯੋਦਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਉਸ ਜਾਮੇ ਦੇ ਵਿੱਚ ਇਹ ਜੋ ਇਸ ਵੇਲੇ ਬਾਜ ਰੂਪ ਧਾਰ ਕੇ ਬੈਠਾ ਹੈ ਇਹ ਰਾਜਾ ਸੀ ਤੇ ਸਾਡਾ ਪ੍ਰਿਯ ਸੇਵਕ ਸੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਸਾਡੇ ਨਾਂ ਦੀ ਸਹੁੰ ਚੋਰ ਨੇ ਚੁੱਕ ਲਈ ਤੇ ਫਿਰ ਇਹ ਉਹਦੀ ਗੱਲ ਨੂੰ ਮੰਨ ਗਿਆ, ਕਿਉਂਕਿ ਸਾਡੇ ਉੱਤੇ ਬੜਾ ਭਾਉ ਰੱਖਦਾ ਸੀ, ਪ੍ਰੇਮ ਰੱਖਦਾ ਸੀ। ਸਫਤ ਹਮਾਰੀ ਸੁਣ ਕੇ ਰਾਉ ਕਰੀ ਪ੍ਰਤੀਤ ਰਾਖੀ ਔਰ ਪਾਉ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਚੋਰ ਨੇ ਸਾਡੀ ਸਹੁੰ ਖਾਧੀ ਤੇ ਫਿਰ ਰਾਜਾ ਇਸ ਗੱਲ ਨੂੰ ਸੱਚਾ ਮੰਨ ਗਿਆ ਤੇ ਫਿਰ ਚੋਰ ਦੀ ਗੱਲ ਦੇ ਉੱਤੇ ਪ੍ਰਤੀਤ ਧਾਰਨ ਕਰਕੇ ਉਹਨੇ ਚੋਰ ਨੂੰ ਛੱਡ ਦਿੱਤਾ। ਲੱਖੋਂ ਬਰਸ ਬੀਤ ਕਰ ਗਏ ਦੋਨੋਂ ਜਨਮ ਧਰਤ ਅਬ ਪਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਲੱਖਾਂ ਹੀ ਵਰੇ ਇਸ ਗੱਲ ਨੂੰ ਬਤੀਤ ਹੋ ਚੁੱਕੇ ਨੇ। ਦੋਨੋਂ ਜਨਮ ਧਰਤ ਅਬ ਪਏ, ਭਾਵ ਕਿ ਐਸ ਵੇਲੇ ਇਨ੍ਹਾਂ ਦੋਵਾਂ ਨੇ ਜਨਮ ਨੂੰ ਧਾਰਨ ਕੀਤਾ, ਭਾਵ ਕਿ ਜਿਹੜਾ ਉਸ ਜਨਮ ਦੇ ਵਿੱਚ ਚੋਰ ਸੀ ਉਹ ਇਹ ਪੰਛੀ ਬਣਿਆ ਤੇ ਦੂਸਰੇ ਪਾਸੇ ਜਿਹੜਾ ਉਹ ਰਾਜਾ ਸੀ ਉਹ ਸਾਡਾ ਬਾਜ ਬਣਿਆ। ਝੂਠੀ ਸਪਤ ਕਰੀ ਕੋ ਪਾਪ ਖਗ ਤਨ ਧਰ ਕੇ ਭੋਗੈ ਆਪ। ਸਤਿਗੁਰੂ ਜੀ ਕਹਿੰਦੇ ਨੇ ਕਿ ਝੂਠੀ ਸਹੁੰ ਖਾਧੀ ਸੀ ਉਸ ਦਾ ਇਸ ਨੂੰ ਵੱਡਾ ਪਾਪ ਲੱਗਿਆ ਕਿ ਇਸ ਜੂਣ ਦੇ ਵਿੱਚ ਪਿਆ ਹੈ ਤੇ ਜਿਹੜਾ ਇਹ ਸਾਡਾ ਬਾਜ ਹੈ ਇਸ ਦੇ ਜਿਉਂਦੇ ਹੀ ਮਾਸ ਨੂੰ ਨੋਚ ਨੋਚ ਕੇ ਖਾ ਰਿਹਾ, ਭਾਵ ਕਿ ਝੂਠੀ ਸਹੁੰ ਖਾਣ ਦਾ ਜਿਹੜਾ ਪਾਪ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨੂੰ ਲੱਗਿਆ ਇਸ ਵੇਲੇ ਮਾਨੋ ਕਿ ਆਪਣੇ ਪਾਪ ਦੀ ਹੀ ਸਜ਼ਾ ਨੂੰ ਇਹ ਭੋਗ ਰਿਹਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਭੇਦ ਨੂੰ ਖੋਲਿਆ। ਪੰਛੀ ਪਿਛਲੇ ਜਨਮ ਦਾ ਚੋਰ ਹੈ ਸੀ ਬਾਦ ਰਾਜਾ ਸੀ ਇਹ ਦਾਨਾ ਸਿੱਖੋ। ਇਹ ਚੋਰ ਫੜਿਆ ਆਇਆ ਪਾਸ ਰਾਜੇ ਲੱਗੇ ਇਸ ਨੂੰ ਦੇਣ ਸਜ਼ਾ ਸਿੱਖੋ। ਤਦ ਇਸ ਨੇ ਗੁਰਾਂ ਦੀ ਸਹੁੰ ਖਾਧੀ ਗੁਰੂ ਜਾਮਣ ਵਿੱਚ ਦਿਵਾ ਸਿੱਖੋ। ਅੱਗੋਂ ਵਾਸਤੇ ਚੋਰੀ ਨਾ ਕਰਾਂਗਾ ਮੈਂ ਕਹੀ ਰਾਜੇ ਨੂੰ ਇਸ ਸੁਨਾ ਸਿੱਖੋ। ਰਾਜਾ ਬਾਜ ਗੁਰੂ ਕਰਦਾ ਸਿੱਖ ਹੈ ਸੀ ਦਿੱਤਾ ਇਸ ਨੂੰ ਤੁਰਤ ਛੁਡਾ ਸਿੱਖੋ। ਟਲਿਆ ਏ ਨਾ ਆਪਣੇ ਬੁਰੇ ਕੰਮੋ ਸਤ ਗੁਰਾਂ ਦੀ ਵੀ ਸੌਖਾ ਸਿੱਖੋ। ਚੋਰ ਮਰ ਕੇ ਪੰਛੀ ਦੀ ਜੂਣ ਪਿਆ ਰਾਜਾ ਬਾਜ ਹੋਇਆ ਹੁਣ ਆ ਸਿੱਖੋ। ਪੂਰੀ ਆਪਣੀ ਜਾਮਣੀ ਕਰ ਰਹਿ ਹਾਂ ਮਾਸ ਇਸ ਦਾ ਇਹਨੂੰ ਖੁਆ ਸਿੱਖੋ। ਸਗੋਂ ਮੇਟ ਦੇ ਇਹਨਾਂ ਦਾ ਜਨਮ ਮਰਨਾ ਲੇਖਾ ਪਿਛਲਾ ਸਭ ਚੁਕਾ ਸਿੱਖੋ। ਇਸੇ ਤਰ੍ਹਾਂ ਜੋ ਗੁਰਾਂ ਦੀ ਸੌ ਝੂਠੀ ਖਾਵੇ ਇਹ ਸਜਾ ਲੈ ਪਾ ਸਿੱਖੋ ਪਾਰਾ ਪਾਪ ਹੈ ਗੁਰਾਂ ਨੂੰ ਦੇ ਜਾਮਣ ਕਰਨਾ ਫੇਰ ਨਾ ਤੋੜ ਨਿਭਾ ਸਿੱਖੋ ਯਾਦ ਰੱਖਣਾ ਸਦਾ ਕਰਤਾਰ ਸਿੰਘਾ ਨਹੀਂ ਦੇਵਨਾ ਬਚਨ ਭੁਲਾ ਸਿੱਖੋ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਝੂਠੀ ਸਹੁੰ ਖਾਧੀ ਸੀ ਸਾਨੂੰ ਜਾਮਣ ਕੀਤਾ ਸੀ ਪਰ ਇਸ ਨੇ ਫੇਰ ਵੀ ਚੋਰੀ ਕੀਤੀ ਫੜਿਆ ਗਿਆ ਪਰ ਫਿਰ ਸਾਡੀ ਝੂਠੀ ਸਹੁੰ ਖਾ ਗਿਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਮੈਂ ਤੇ ਜਾਮਣੀ ਦਾ ਜਿਹੜਾ ਫਲ ਹੈ ਉਹੀ ਵਿੱਚ ਪੈ ਕੇ ਭੁਗਾ ਰਿਹਾ ਪਾਪ ਕਿ ਇਸ ਨੇ ਪਾਪ ਕੀਤਾ ਸੀ ਇਹਦੇ ਪਾਪ ਦੇ ਲੇਖੇ ਨੂੰ ਹੀ ਇਸ ਤਰ੍ਹਾਂ ਦੀ ਵਿਧੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਮਿਟਾ ਰਿਹਾ ਯਾ ਤੇ ਸਿੱਖ ਸੰਗਤ ਸਭ ਸੁਣੀਏ ਸਾਚੀ ਝੂਠੀ ਸ਼ਬਦ ਨਾ ਪਣੀਏ ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਾਰੀ ਸੰਗਤ ਨੂੰ ਕਿ ਸਾਚੀ ਝੂਠੀ ਸ਼ਬਦ ਨਾ ਪਣੀਏ ਭਾਵ ਕੇ ਕਦੇ ਵੀ ਨਾ ਸੱਚੀ ਸਹੁੰ ਖਾਣੀ ਚਾਹੀਦੀ ਹੈ ਤੇ ਨਾ ਹੀ ਝੂਠੀ ਸਹੁੰ ਖਾਣੀ ਚਾਹੀਦੀ ਇਹ ਖੱਗ ਭੋਗਤ ਨਰਕ ਉਧਾਰ ਬਹੁਰੋ ਇਸ ਕੋ ਹੋਤ ਉਧਾਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਹ ਜਿਹੜਾ ਪੰਛੀ ਹੈ ਇਹਨੇ ਨਰਕਾਂ ਦੇ ਵੱਡੇ ਦੁੱਖ ਨੂੰ ਪਹਿਲਾਂ ਸਹਾਰਨਾ ਸੀ ਤੇ ਫੇਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਦਾ ਉਧਾਰ ਹੋਣਾ ਸੀ ਅਬ ਹਮਨੇ ਫਲ ਪਾਪ ਪੁਗਾਯੋ ਅਪਰ ਕਲੇਸ਼ਣ ਤੇ ਛੁਟਵਾਯੋ ਸਤਿਗੁਰੂ ਜੀ ਕਹਿੰਦੇ ਨੇ ਪੰਛੀ ਬਣਿਆ ਹੈ ਇਸ ਜਨਮ ਨੂੰ ਭੋਗਣਾ ਸੀ ਫੇਰ ਜਦੋਂ ਮਰਨਾ ਸੀ ਤੇ ਫਿਰ ਨਰਕਾਂ ਦੇ ਵਿੱਚ ਇਹਦੇ ਪਾਪ ਕੀਤੇ ਹੋਏ ਕਾਰਨ ਇਹਨੂੰ ਸੁੱਟਿਆ ਜਾਣਾ ਸੀ ਤੇ ਉੱਥੇ ਪਾਪਾਂ ਦੇ ਫਲ ਨੂੰ ਇਸ ਨੇ ਭੋਗਣਾ ਸੀ ਪਰ ਸਤਿਗੁਰੂ ਜੀ ਕਹਿੰਦੇ ਨੇ ਹੋਰ ਸਾਰੇ ਜਿਹੜੇ ਕਲੇਸ਼ ਦੁੱਖ ਮਿਲਣੇ ਸੀ ਨਰਕਾਂ ਦੇ ਵਿੱਚ ਉਹ ਸਾਰੇ ਦੇ ਸਾਰੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਦੇ ਇਸੇ ਜਨਮ ਦੇ ਵਿੱਚ ਹੀ ਅਸੀਂ ਪੂਰੇ ਕਰ ਦਿੱਤੇ ਨੇ ਕੋਰੇ ਸਫਤ ਕਰੈ ਨਰ ਜੋਏ ਜਨਮ ਹਜ਼ਾਰੋਂ ਤਰ ਕਰ ਸੋਏ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਵੀ ਝੂਠੀ ਸਹੁੰ ਕੋਈ ਮਨੁੱਖ ਖਾਂਦਾ ਹੈ ਉਸ ਨੂੰ ਹਜ਼ਾਰਾਂ ਜਿਹੜੇ ਜਨਮ ਨੇ ਉਹ ਧਾਰਨ ਕਰਨੇ ਪੈਂਦੇ ਨੇ ਜਨਮ ਕਰੋੜੋਂ ਭੋਗੈ ਨਰਕ ਸਦਾ ਕਲੇਸ਼ਣ ਮੈਂ ਰਹਿ ਗਰਕ ਇਸ ਤੋਂ ਬਾਅਦ ਕਰੋੜਾਂ ਹੀ ਜਿਹੜੇ ਜਨਮ ਨੇ ਉਹ ਨਰਕਾਂ ਦੇ ਭੋਗ ਦੇ ਵਿੱਚ ਉਹਦੇ ਬਤੀਤ ਹੁੰਦੇ ਨੇ ਸਦਾ ਹੀ ਦੁੱਖ ਤੇ ਕਲੇਸ਼ ਉਹਨੂੰ ਮਿਲਦੇ ਨੇ ਦੁੱਖਾਂ ਕਲੇਸ਼ਾਂ ਦੇ ਵਿੱਚ ਹੀ ਉਹ ਪੁਰਖ ਗਰਕ ਰਹਿੰਦਾ ਜਿਹੜਾ ਸਹੁੰ ਖਾਂਦਾ ਸਪਤ ਖਾਏ ਜੋ ਸਿੱਖ ਨਾ ਮੇਰਾ ਤਸਕਰ ਹੈ ਲਹਿ ਕਸ਼ਟ ਬੜੇਰਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਵੀ ਕੋਈ ਸਹੁੰ ਖਾਂਦਾ ਹੈ ਉਹ ਮੇਰਾ ਸਿੱਖ ਹੀ ਨਹੀਂ ਹੈ ਮਾਨੋ ਕਿ ਵੱਡੇ ਚੋਰਾਂ ਦੇ ਵਾਂਗ ਉਹ ਹੈ ਜਿਹੜਾ ਕਿ ਵੱਡੇ ਦੁੱਖਾਂ ਨੂੰ ਪਾਵੇਗਾ ਸਪਤ ਨ ਕਰ ਗੁਰ ਸਾਚ ਪਰ ਝੂਠਾ ਟਿਕੈ ਨ ਪਾਏ ਸਾਚਾ ਜੋਨੀ ਪਰ ਪੁਗੈ ਪੂਰੇ ਕੈਸਾ ਥਾਏ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੱਚੀ ਗੱਲ ਤੇ ਵੀ ਗੁਰੂ ਦੀ ਸਹੁੰ ਨਹੀਂ ਖਾਣੀ ਚਾਹੀਦੀ ਫਿਰ ਝੂਠ ਪਰ ਸਹੁੰ ਖਾ ਕੇ ਪੈਰ ਕਿੱਥੇ ਲੱਗਣਗੇ ਭਾਵ ਕਿ ਉਹ ਤਬਾਹ ਹੋ ਜਾਏਗਾ ਸਾਚਾ ਜੋਨੀ ਪਰ ਪੁਗੈ ਕੂਰੈ ਕੈਸਾ ਥਾਏ ਭਾਵ ਕੇ ਸੱਚੀ ਸਹੁੰ ਖਾਣ ਵਾਲਾ ਜੋਨੀਆਂ ਦੇ ਵਿੱਚ ਪੈ ਕੇ ਦੁੱਖ ਭੋਗੇਗਾ ਤੇ ਝੂਠੇ ਨੂੰ ਤਾਂ ਕਿਤੇ ਥਾਂ ਹੀ ਨਹੀਂ ਲੱਭਣਾ ਭਾਵ ਕਿ ਉਹ ਤਬਾਹ ਹੋ ਜਾਏਗਾ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਬਚਨ ਕਰ ਰਹੇ ਨੇ ਕਿ ਸਹੁੰ ਖਾਣੀ ਹੀ ਨਹੀਂ ਚਾਹੀਦੀ ਭਾਵੇਂ ਉਹ ਸਹੁੰ ਹੋਵੇ ਸੱਚ ਦੀ ਗੱਲ ਦੇ ਉੱਤੇ ਤੇ ਭਾਵੇਂ ਝੂਠ ਦੀ ਗੱਲ ਉੱਤੇ ਭਾਵ ਕਿ ਕਈ ਮਨੁੱਖ ਐਸਾ ਕਹਿ ਦਿੰਦੇ ਨੇ ਸੱਚ ਬੋਲਦੇ ਨੇ ਕਿ ਸਹੁੰ ਖਾ ਕੇ ਮੈਂ ਗੱਲ ਕਹਿਣਾ ਕਿ ਮੈਂ ਜੋ ਬੋਲ ਰਿਹਾ ਹਾਂ ਇਹ ਸੱਚ ਬੋਲ ਰਿਹਾ ਹਾਂ ਤੇ ਕਈ ਝੂਠੀ ਸਹੁੰ ਖਾਂਦੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਗੱਲ ਨੂੰ ਸਪਸ਼ਟ ਕਰ ਰਹੇ ਨੇ ਕਿ ਕਦੇ ਵੀ ਸਹੁੰ ਖਾਣੀ ਨਹੀਂ ਚਾਹੀਦੀ ਨਾ ਝੂਠੀ ਤੇ ਨਾ ਸੱਚੀ ਪਾਪ ਕੇ ਸਹੁੰ ਖਾਣਾ ਵੱਡਾ ਹੀ ਪਾਪ ਹੈ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾਇਆ ਬਦਲਾ ਦੇਵੈ ਪਾਪ ਕਾ ਮੰਦਾ ਕਰੋ ਨਾ ਕੋਏ ਹੋਏ ਹੈ ਭਾਗੀ ਪਾਪ ਕੋ जे गुर जामन होए। सतगुरु गोविंद सिंह सच्चे पातशाह जी कहंदे ने कि जेड़ा कीता होया पाप हुंदा है ओदा बदला देना पैंदा है। मंदा करो ना कोई, इस करके कदे भी माड़ा मंदा कर्म करना ही नहीं चाहिदा। होए है भागी पाप को जे गुर जामन होए, पर सतगुरु गोविंद सिंह जी कहंदे ने कि जेड़ा गुरु नूं जामनी रखदा है, गवाह रखदा है, ओदी सौं खांदा है, सतगुरु सच्चे पातशाह जी कहंदे ने ओ पाप दा भागी बनदा है। करो न गुर की सफत कब कैसो बने जरूर, कब साची पी नहीं करो नरक पर नरकूर। इस करके सतगुरु गोविंद सिंह जी कहंदे ने कि भावे किन्नी ही औकड़ वाली गल बन जावे, किस तरह दी भी गल हो जावे, कदे भी गुरु दी सौं नहीं खाना चाहिदा। कब साची पी नहीं करो, कदे सच्ची भी सतगुरु दी सौ नहीं चुकनी चाहिदी, नरक पर है नरकूर, पर जेड़ा सौ खावेगा सौ चुकेगा, सतगुरु गोविंद सिंह जी कहंदे ने ओ झूठा नरकां दे विच सुट्टिया जावेगा। कवि संतोख सिंह जी अगले अध्याय दा प्रारंभ कर दे। कहत होते गुर बारता तब प्रसाद को थार, सूप कार ल्यायो तहां अनेक प्रकार आहार। ग्रंथाकार भाई संतोख सिंह जी लिखते ने कि सतगुरु गोविंद सिंह जी ऐसी वार्ता कर ही रहे सन, इन्ने चरणों सतगुरां दा लांगरी उत्थे पहुंच गया, जिन्हें परोस के प्रसाद पानी दा थाल लियांदा है ते सतगुरु सच्चे पातशाह जी दे सामने छकण दे वास्ते टिका दिता, अनेकां प्रकार दे थाले दे विच पकवान परोसे गए। सुत बणिए को सिख तह खरो, पिख तब हृदय मनोरथ करो। कवि संतोख सिंह जी लिखते ने कि ओही बाणिए दा पुत्र जिदा नाम हरगोपाल है उथे खड़ा सी, पिख तब हृदय मनोरथ करो, ओने वेख के ऐसी रीति नू अपने मन दे विच एक मनोरथ नू तारण कीता। नहीं गुर टिगते देह आहारा, पाव के उन्हें अपने मन दे विच सोचा कि गुरु जी चंगा ए करन कि मैनू ए हुक्म ना करन कि इत्थे ही बैठ के मैं प्रसादा छकां। ते मन की सत गुरु पछानी, सूपकार के संग बखानी। ओदे मन दी गल नू सतगुरु सच्चे पातशाह जी ने बुझिया ते सतगुरु गोविंद सिंह जी ने सूपकार नू पाव के लांगरी नू हुक्म कीता। केंद्र ने शुद्ध चौंके मैं भोजन जहां, इस सिख को अचवावो तहां। सतगुरु ने लांगरी नू हुक्म कीता के शुद्ध जिथे चौंका है उस जगह दे उते इस नू भोजन तुसे जाके छकाओ। सुन बनिए के चित पई शांति, हृदय प्रतीत आई भले पांति। जदों उस दे मन दी गल नू सतगुरु ने बुझ के ऐसा वचन कीता ते बाणिए दे मन दे विच शांति आई, थोड़ी जी सतगुरु दे प्रति ओदे जड़ी प्रीत से ओ वधे। भोजन अच्यो जाए कर जबे, बीत्यो दिवस भई निस तबे। चौंके दे विच जाके सुच मर्यादा दे नाल उन्ने भोजन छकिया ते जदों दिन बतीत होया ते फिर रात होई। सुपत विचारत गिनती नान, तरकत गुर की क्रिया महाना। सौण दे वास्ते लम्मा पै गया पर मन दे विच अनेकां तरह दे ख्याल दौड़ रहे ने। तरकत गुर की क्रिया महाना, भाव के सतगुरां दी बाहर मुखी क्रिया नूं देख के ओ बड़ियां दलीलां ते तर्क अपने मन दे विच बार बार लिया रहा। प्रथम पिता मेरो चल आयो, किस प्रकार को गुरु बनायो। पावे के सतगुरु सच्चे पातशाह जी ने पहला ओदे मन दी गल नू बुझिया ते सारा पंछी वाला बिरतांत भी सुनाया कि मैं ठीक कर रहा, ਪਰ ਉਹਦੇ ਮਨ ਦੇ ਵਿੱਚ ਪੂਰੀ ਪ੍ਰਤੀਤ ਨਹੀਂ ਵੱਜੀ। ਭਾਵੇਂ ਕਿ ਦੂਸਰੀ ਵਾਰੀ ਉਹਦੇ ਮਨ ਦੀ ਗੱਲ ਨੂੰ ਬੁੱਝ ਕੇ ਸਤਿਗੁਰਾਂ ਨੇ ਚੌਂਕੇ ਦੇ ਵਿੱਚ ਭੇਜ ਕੇ ਉਹਨੂੰ ਭੋਜਨ ਵਿੱਚ ਛਕਵਾਇਆ, ਪਰ ਤਾਂ ਵੀ ਮਨ ਦੇ ਵਿੱਚ ਪੱਕੀ ਪ੍ਰਤੀਤ ਨਾ ਆਈ। ਭਾਵ ਕੇ ਬਾਹਰ ਮੁਖੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰ ਰਹੇ ਸਨ, ਉਹਦੇ ਉੱਤੇ ਤਰਕ ਪੇਸ਼ ਕਰ ਰਹੇ। ਪ੍ਰਥਮ ਪਿਤਾ ਮੇਰੋ ਚਲ ਆਇਓ, ਸੋਚ ਰਿਹਾ ਹੈ ਕਿ ਪਹਿਲਾਂ ਇਹਨਾਂ ਦੇ ਚਰਨਾਂ ਦੇ ਵਿੱਚ ਮੇਰਾ ਪਿਤਾ ਚੱਲ ਕੇ ਆਇਆ, ਕਿਸ ਪ੍ਰਕਾਰ ਕੋ ਗੁਰੂ ਬਣਾਇਓ, ਭਾਵ ਕਿ ਮੇਰੇ ਪਿਤਾ ਨੇ ਇਹ ਕਿਸ ਤਰ੍ਹਾਂ ਦਾ ਆਪਣਾ ਗੁਰੂ ਧਾਰਨ ਕੀਤਾ ਹੋਇਆ, ਕਿਉਂਕਿ ਇਹਦੇ ਪਿਤਾ ਦਾ ਨਾਮ ਸੀ ਵਿਸ਼ੰਬਰ ਦਾਸ, ਉਸ ਨੇ ਹੀ ਇਸ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਜਿਆ ਸੀ। ਹੁਣ ਕਹਿੰਦਾ ਪਹਿਲਾਂ ਮੇਰਾ ਪਿਤਾ ਆਇਆ ਤੇ ਇਸ ਗੁਰੂ ਨੂੰ ਆਪਣਾ ਗੁਰੂ ਧਾਰਨ ਕਰਕੇ ਚਲਾ ਗਿਆ, ਪਤਾ ਨੀ ਕਿਵੇਂ ਇਹਨੂੰ ਉਹਨੇ ਆਪਣਾ ਗੁਰੂ ਬਣਾ ਲਿਆ। ਜੀਵ ਕਾਤ ਆਮਖ ਕੋ ਖਵਾਵੇ, ਦਇਆ ਆਦ ਗੁਣ ਨਹੀਂ ਖਮਾਵੇ। ਜਿਹੜਾ ਹਰ ਗੋਪਾਲ ਹੈ ਉਹ ਸੋਚ ਰਿਹਾ ਇਹ ਤੇ ਗੁਰੂ ਜੀਵਾਂ ਦਾ ਘਾਤ ਕਰਦਾ, ਜੀਵਾਂ ਨੂੰ ਮਾਰਦਾ ਤੇ ਫਿਰ ਜੀਵਾਂ ਦਾ ਮਾਸ ਹੀ ਦੂਜਿਆਂ ਪੰਛੀਆਂ ਨੂੰ ਬਾਜ ਆਦਿਕ ਨੂੰ ਖਵਾਉਂਦਾ। ਦਇਆ ਆਦ ਗੁਣ ਨਹੀਂ ਕਮਾਵੇ, ਭਾਵ ਕੇ ਦਇਆ ਜਿਹੜਾ ਕਿ ਸਾਰਿਆਂ ਤੋਂ ਵੱਡਾ ਗੁਣ ਮੰਨਿਆ ਗਿਆ, ਉਹਦਾ ਰਤਾ ਮਾਤਰ ਵੀ ਗੁਰੂ ਦੇ ਵਿੱਚ ਨਾਮੋ ਨਿਸ਼ਾਨੀ। ਇਹ ਦਇਆ ਦੇ ਤਾਰਨੀ ਨਹੀਂ ਹਨ, ਇਹ ਤੇ ਹਿੰਸਕ ਨੇ। ਜੈਸੇ ਸ਼ਾਸਤਰ ਵਿਖੇ ਉਚਾਰੀ, ਤਿਆਗਣ ਮਦ ਹਿੰਸਾ ਪਰ ਨਾਰੀ। ਸ਼ਾਸਤਰਾਂ ਦੇ ਵਿੱਚ ਜਿਸ ਤਰ੍ਹਾਂ ਦਾ ਬਿਆਨ ਕੀਤਾ ਗਿਆ ਉਹਨਾਂ ਗੱਲਾਂ ਦੀ ਵਿਚਾਰ ਕਰਦਾ, ਸੋਚਦਾ ਕਿ ਸ਼ਾਸਤਰਾਂ ਦੇ ਵਿੱਚ ਧਰਮ ਗ੍ਰੰਥਾਂ ਦੇ ਵਿੱਚ ਜਿਹੜੀ ਮਦ ਪੀਣੀ ਹੈ, ਭਾਵ ਕੇ ਜਿਹੜੀ ਸ਼ਰਾਬ ਪੀਣੀ ਹੈ, ਉਹਨੂੰ ਤਿਆਗਿਆ ਗਿਆ। ਹਿੰਸਾ ਕਰਨੀ, ਜੀਵਾਂ ਨੂੰ ਮਾਰਨਾ, ਇਹ ਵੀ ਵਰਜਿਤ ਹੈ। ਇਸ ਤੋਂ ਇਲਾਵਾ ਪਰਾਈ ਨਾਰੀ ਦਾ ਵੀ ਵਰਜਿਤ ਲਿਖਿਆ ਹੋਇਆ। ਜੂਪ ਆਦ ਕੇ ਨੇਰ ਨ ਜਾਵੇ, ਸਾਧ ਧਰਮ ਐਸੇ ਬਣ ਆਵੇ। ਇਸ ਤੋਂ ਇਲਾਵਾ ਧਰਮ ਗ੍ਰੰਥਾਂ ਦੇ ਵਿੱਚ ਇਹ ਵੀ ਲਿਖਿਆ ਕਿ ਮਨੁੱਖ ਨੂੰ ਜੂਆ ਨਹੀਂ ਖੇਡਣਾ ਚਾਹੀਦਾ। ਸਾਧ ਧਰਮ ਐਸੇ ਬਣਾਵੇ, ਭਾਵ ਕਿ ਉਹੀ ਪੂਰਨ ਸਾਧ ਮੰਨਿਆ ਜਾਂਦਾ ਹੈ ਜਿਹੜਾ ਇਹਨਾਂ ਚੀਜ਼ਾਂ ਦੇ ਲਾਗੇ ਨਹੀਂ ਜਾਂਦਾ। ਮਨ ਦੇ ਵਿੱਚ ਵਿਚਾਰਾਂ ਵਿਚਾਰਦਾ ਕਿ ਭਾਵੇਂ ਦੂਸਰੇ ਐਬ ਗੁਰੂ ਦੇ ਵਿੱਚ ਨਹੀਂ ਹਨ, ਪਰ ਕਮ ਸੇ ਕਮ ਜਿਹੜਾ ਹਿੰਸਾ ਦਾ ਐਬ ਹੈ ਉਹ ਤੇ ਸਾਰਿਆਂ ਤੋਂ ਪ੍ਰਮੁੱਖ ਹੈ, ਵੱਡਾ ਹੈ ਕਿ ਗੁਰੂ ਹਿੰਸਾ ਕਰਦਾ। ਸੋ ਗੁਰ ਵਿਖੇ ਨ ਪਈਅਤ ਕੋਈ, ਸੰਤ ਕਰਮ ਤੇ ਵਿਪਰੈ ਸੋਈ। ਗੁਰੂ ਦੇ ਵਿੱਚ ਦਇਆ ਦਾ ਗੁਣ ਨਹੀਂ ਹੈ, ਇਸ ਕਰਕੇ ਸੰਤ ਕਰਮ ਤੇ ਵਿਪਰੈ ਸੋਈ। ਸੰਤਾਂ ਵਾਲੇ ਕਰਮ ਤੋਂ ਇਹ ਵਿਰੋਧੀ ਗੱਲ ਹੈ ਕਿ ਜੀਵਾਂ ਨੂੰ ਮਾਰਨਾ। ਦਰਬ ਪੰਚ ਸੈ ਮੈਂ ਅਭਿਆਨਾ, ਕਿਮ ਅਰਪੋ ਮੈਂ ਜੋਗ ਨਾ ਜਾਣਾ। ਮਨ ਦੇ ਵਿੱਚ ਸੋਚਾਂ ਸੋਚਦਾ ਕਿ 500 ਰੁਪਈਆ ਮੈਂ ਇਹਨਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਨਾ ਸੀ, ਕਿਵੇਂ ਅਰਪੋ ਮੈਂ ਜੋਗ ਨਾ ਜਾਣਾ, ਪਰ ਹੁਣ ਮੈਂ ਕਿਸ ਤਰ੍ਹਾਂ ਇਹਨਾਂ ਦੇ ਚਰਨਾਂ ਦੇ ਵਿੱਚ 500 ਰੁਪਈਏ ਦੀ ਭੇਟਾ ਰੱਖਾਂਗਾ, ਕਿਉਂਕਿ ਮੈਂ ਤੇ ਇਹਨਾਂ ਨੂੰ ਅਧਿਕਾਰੀ ਯੋਗ ਨਹੀਂ ਸਮਝਦਾ। ਰੀਤ ਗੁਰੂ ਕੀ ਗੁਰ ਮੈਂ ਨਾਹੀ, ਹਿੰਸਾ ਨਿਰਦਇਤਾ ਜਿਨ ਮਾਹੀ। ਭਾਵ ਕੇ ਗੁਰੂ ਵਾਲੀ ਜਿਹੜੀ ਰੀਤੀ ਹੈ ਇਸ ਗੁਰੂ ਦੇ ਵਿੱਚ ਬਿਲਕੁਲ ਹੀ ਨਹੀਂ ਹੈ। ਇਹ ਤੇ ਹਿੰਸਾ ਕਰਦੇ ਨੇ, ਜੀਵਾਂ ਨੂੰ ਮਾਰਦੇ ਨੇ, ਇਹ ਤੇ ਨਿਰਦਈ ਨੇ, ਜ਼ਾਲਮ ਨੇ। ਇਸ ਕਰਕੇ ਮੈਂ ਕਦੇ ਵੀ ਇਹਨਾਂ ਦੇ ਚਰਨਾਂ ਦੇ ਵਿੱਚ ਇਹਨਾਂ ਨੂੰ ਗੁਰੂ ਮੰਨ ਕੇ ਰੁਪਈਏ ਮੱਥਾ ਟੇਕ ਨਹੀਂ ਸਕਦਾ। ਗਮਨ ਹੋਏ ਪ੍ਰਾਤ ਜਿਸ ਬੇਰੀ, ਸਿੱਖੀ ਲੈ ਹੋ ਵੈਸ਼ਨੋ ਕੇਰੀ। ਮਨ ਦੇ ਵਿੱਚ ਸੋਚਾਂ ਸੋਚਦਾ ਕਿ ਸਵੇਰ ਹੋਣ ਦੇ ਨਾਲ ਹੀ ਮੈਂ ਉੱਥੋਂ ਚਲਿਆ ਜਾਵਾਂਗਾ ਤੇ ਵੈਸ਼ਨੋ ਦੀ ਸਿੱਖੀ ਨੂੰ ਜਾ ਕੇ ਧਾਰਨ ਕਰਾਂਗਾ। ਮਦ ਆਮਖ ਕੋ ਵਰਜਣ ਤਾਂ, ਭਲੀ ਬਾਰ ਤਾਂ ਪਈਅਤ ਜਹਾਂ। ਸੋਚਾਂ ਸੋਚਦਾ ਕਿ ਜੇਕਰ ਵੈਸ਼ਨਵ ਮਤ ਦਾ ਧਾਰਨੀ ਬਣਾਂਗਾ ਤੇ ਉਹਨਾਂ ਦੇ ਧਰਮ ਦੇ ਵਿੱਚ ਸ਼ਰਾਬ ਪੀਣੀ ਤੇ ਮਾਸ ਖਾਣਾ ਬਿਲਕੁਲ ਵਰਜਿਤ ਹੈ। ਭਲੀ ਵਾਰਤਾ ਪਈਅਤ ਜਹਾਂ, ਉੱਥੇ ਜਿਹੜੀ ਵਾਰਤਾ ਹੈ ਨਾ, ਸਾਰੀ ਦੀ ਸਾਰੀ ਭਲੀ ਹੈ, ਭਾਵ ਕੇ ਮਰਯਾਦਾ ਚੰਗੀ। ਦਇ ਰਜਤ ਪਣ ਸੌ ਮਮ ਬਾਪ, ਇਨਕੋ ਗੁਰ ਕਰ ਸਿੱਖ ਪਾਇਆਪ। ਹਰ ਗੋਪਾਲ ਸੋਚਦਾ ਕਿ ਪਹਿਲਾਂ ਮੇਰਾ ਪਿਤਾ ਇਹਨਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ ਤੇ ਉਹਨੇ 100 ਰੁਪਇਆ ਇਹਨਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ ਤੇ ਇਹਨਾਂ ਦਾ ਸਿੱਖ ਬਣ ਕੇ ਗਿਆ। ਦਰਬ 500 ਲੈ ਇਹ ਮੋਰ, 1000 ਮੈਂ ਦੇਤੋ ਔਰ, ਤੇ ਕਹਿੰਦਾ ਕਿ 500 ਰੁਪਇਆ ਇਹਨਾਂ ਨੂੰ ਮੈਂ ਮੱਥਾ ਟੇਕਣਾ ਸੀ, ਇਸ ਤੋਂ ਇਲਾਵਾ 1000 ਮੈਂ ਦੇਤੋ ਔਰ, ਤੇ ਜੇਕਰ ਇਹਨਾਂ ਦੀ ਮਰਜ਼ਾਦਾ ਚੰਗੀ ਹੁੰਦੀ ਮੈਂ ਇਹਨਾਂ ਨੂੰ ਚੰਗਾ ਯੋਗ ਸਮਝਦਾ, 1000 ਰੁਪਇਆ ਮੈਂ ਹੋਰ ਵੀ ਅਰਪਣ ਕਰਨਾ ਸੀ। ਕਹਾਂ ਕਰੋ ਗੁਰ ਪਰ ਨਾ ਪਾਇਓ, ਕਿਰਿਆ ਧਰਮ ਸ਼ੁਭ ਜਾਹੇ ਕਮਾਇਓ। ਪਰ ਮਨ ਦੇ ਨਾਲ ਹੀ ਗੱਲਾਂ ਕਰਦਾ ਕਿ ਕੀ ਕਰਾਂ ਕਿਉਂਕਿ ਗੁਰੂ ਪੂਰਨ ਨਹੀਂ ਮਿਲਿਆ। ਕਿਰਿਆ ਧਰਮ ਸ਼ੁਭ ਜਾਹੇ ਕਮਾਇਓ, ਭਾਵ ਕੇ ਕਰਮ ਕਾਂਡ ਜਿਸਨੇ ਚੰਗੀ ਤਰ੍ਹਾਂ ਕਮਾਏ ਹੋਣ ਐਸਾ ਗੁਰੂ ਤੇ ਨਹੀਂ ਲੱਭਾ। ਇਤਿਆਦ ਕਠਾਣਤ ਦੁਚਤਾਈ, ਸਰਬ ਸਰਬਰੀ ਤਵੈ ਬਿਤਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਅਨੇਕਾਂ ਪ੍ਰਕਾਰ ਦੀਆਂ ਸੋਚਾਂ, ਦੁਚਿੱਤੀ ਵਾਲੀਆਂ ਬਹੁਤੀਆਂ ਸੋਚਿਆਂ। ਕਵੀ ਜੀ ਲਿਖਦੇ ਨੇ, ਇਸੇ ਤਰ੍ਹਾਂ ਸੋਚਦਿਆਂ ਸੋਚਦਿਆਂ ਸਾਰੀ ਦੀ ਸਾਰੀ ਰਾਤ ਬਤੀਤ ਹੋ ਗਈ। ਭਾਈ ਪ੍ਰਭਾਤ ਗੁਰੂ ਟਿਗ ਗਯੋ, ਮਸਤਕ ਟੇਕਤ ਪਗ ਪਰ ਪਾਇਓ। ਜਦੋਂ ਅਗਲੀ ਸਵੇਰ ਹੋਈ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ, ਮਸਤਕ ਟੇਕਤ ਪਗ ਪਰ ਪਾਇਓ, ਪਾਪ ਕੇ ਆਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਬੈਠਿਓ ਸਮਖ ਔਰ ਸਮੁਦਾਈ, ਦੁਇ ਬੋਤਲ ਪ੍ਰਭ ਤਬ ਮੰਗਵਾਈ। ਜਦੋਂ ਹਰਗੋਪਾਲ ਸਾਹਮਣੇ ਬੈਠਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਹੀ ਕੌਤਕ ਵਰਤਾ ਦਿੱਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 2 ਬੋਤਲਾਂ ਉਸੇ ਵੇਲੇ ਮੰਗਵਾ ਲਈਆਂ, ਪਰ ਸਿੱਖ ਦੇ ਅਟਪਟੇ ਖਿਆਲਾਂ ਨੂੰ ਹੋਰ ਪ੍ਰੀਖਿਆ ਕਰਨ ਦੇ ਵਾਸਤੇ ਗੁਰੂ ਜੀ ਨੇ 2 ਬੋਤਲਾਂ ਮੰਗਵਾਈਆਂ ਸਨ, ਪਰ ਇਹਨਾਂ ਦੇ ਵਿੱਚ ਸ਼ਰਾਬ ਨਹੀਂ ਸੀ। ਪਰ ਲੱਗਦਾ ਇਸ ਤਰ੍ਹਾਂ ਸੀ ਕਿ ਜਿਵੇਂ ਬੋਤਲਾਂ ਦੇ ਵਿੱਚ ਸ਼ਰਾਬ ਭਰੀ ਹੋਈ ਹੈ। ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਦੀ ਪ੍ਰੀਖਿਆ ਦੇ ਵਾਸਤੇ ਇੱਕ ਕੌਤਕ ਵਰਤਾ ਦਿੱਤਾ। ਸਤਿਗੁਰਾਂ ਨੇ 2 ਬੋਤਲਾਂ ਸਭਾ ਦੇ ਵਿੱਚ ਮੰਗਵਾ ਲਈ।
ਸ੍ਰੀ ਮੁਖ ਤੇ ਮਬਾਕ ਲਾਇਓ, ਹਰ ਗੋਪਾਲ ਕੋ ਭਲੇ ਸੁਣਾਇਓ।
ਜਦੋਂ ਦੇਖਿਆ ਬੋਤਲਾਂ ਨੂੰ ਤੇ ਮਨ ਦੇ ਵਿੱਚ ਹੋਰ ਵੀ ਸ਼ੰਕਾ ਜ਼ਿਆਦਾ ਵੱਧ ਗਿਆ। ਮਨ ਦੇ ਵਿੱਚ ਸੋਚਣ ਲੱਗਾ ਕਿ ਮੈਂ ਤੇ ਸਮਝਦਾ ਸੀ ਕਿ ਜੀਵ ਹਿੰਸਾ ਕਰਕੇ ਜੀਵਾਂ ਨੂੰ ਮਾਸ ਖਵਾਉਂਦੇ ਨੇ, ਮੈਨੂੰ ਤੇ ਲੱਗਦਾ ਇਹ ਆਪ ਵੀ ਸ਼ਰਾਬ ਪੀਂਦੇ ਹੋਣਗੇ। ਮਨ ਦੇ ਵਿੱਚ ਸ਼ੰਕਾ ਵੱਧ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਦੇ ਵੱਲ ਦੇਖ ਕੇ ਹਰ ਗੋਪਾਲ ਨੂੰ ਸੁਣਾ ਕੇ ਆਖਿਆ,
ਕਹਿੰਦੇ ਨੇ ਸਭ ਸਿੱਖੋ ਸੁਣੀਏ ਚਿਤ ਲਾਈ, ਮਣ ਕੇ ਸਵਾਦ ਜਿਤ ਕਸਮ ਦਾਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਹੇ ਸਿੱਖੋ, ਸਾਰੇ ਦੇ ਸਾਰੇ ਚਿਤ ਲਾ ਕੇ ਮੇਰੀ ਗੱਲ ਨੂੰ ਸੁਣੋ। ਮਣ ਕੇ ਸਵਾਦ ਜਿਤ ਕਸਮ ਦਾਈ, ਭਾਵ ਕੇ ਸਾਰੇ ਦੇ ਸਾਰੇ ਸਵਾਦ ਮਣਦੇ ਨੇ ਜਿੰਨੇ ਵੀ ਹਨ।
ਤੇਰੇ ਨਿਕਟ ਸੁਣ ਬੋਲੇ ਸੋਈ, ਸਾਧ ਸਕਲ ਜਿਹਵਾ ਕੇ ਹੋਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਜਿੰਨੇ ਵੀ ਸਤਿਗੁਰਾਂ ਦੇ ਬੈਠੇ ਹੋਏ ਸਨ, ਉਹਨਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਸਵਾਦ ਸਕਲ ਜਿਹਵਾ ਕੇ ਹੋਈ। ਕੁਝ ਸਿੱਖਾਂ ਨੇ ਆਖਿਆ ਹੱਥ ਜੋੜ ਕੇ ਕਿ ਸੱਚੇ ਪਾਤਸ਼ਾਹ ਜੀ, ਜਿਹੜੇ ਸਵਾਦ ਨੇ ਉਹ ਤੇ ਜੀਵ ਦੇ ਨੇ।
ਸਵਾਦ ਕਰਮ ਕੇ ਚਿਤ ਕਹਿ, ਕੇ ਚਿਤ ਕਹਿ ਜੀਵ ਕੇ ਹੈ।
ਕਈਆਂ ਨੇ ਆਖਿਆ ਸੱਚੇ ਪਾਤਸ਼ਾਹ ਜੀਵ ਦੇ ਸਵਾਦ ਨੇ, ਕਈਆਂ ਨੇ ਆਖਿਆ ਸੱਚੇ ਪਾਤਸ਼ਾਹ ਜੀ ਕਰਮਾਂ ਦੇ ਸਵਾਦ ਨੇ, ਤੇ ਕਈਆਂ ਨੇ ਆਖਿਆ ਸੱਚੇ ਪਾਤਸ਼ਾਹ ਜੀ ਜੀਵ ਦੇ ਆਪਣੇ ਸਵਾਦ ਨੇ।
ਪਾਖੈ ਕੋ ਸੁਭਾਵ ਕੋ ਹੋਏ, ਕੋ ਕਹਿ ਧਰਮ ਦੇਹ ਕੋ ਜੋਏ।
ਕਈਆਂ ਨੇ ਆਖਿਆ ਕਿ ਸੁਭਾਵ ਦੇ ਨੇ, ਤੇ ਕਈਆਂ ਨੇ ਆਖਿਆ ਧਰਮ ਦੇਹ ਕੋ ਜੋਏ, ਭਾਵ ਕਿ ਕਈਆਂ ਨੇ ਆਖਿਆ ਕਿ ਦੇਹੀ ਦਾ ਇਹ ਸਵਾਦ ਧਰਮ ਨੇ।
ਹਰ ਗੋਪਾਲ ਬਣਿਆ ਸਿੱਖ ਕਹਿ, ਸਵਾਦ ਸਿਦਕ ਜੀਵਤ ਕੋ ਹੈ।
ਤੇ ਸਾਰਿਆਂ ਤੋਂ ਪਿੱਛੋਂ ਜਿਹੜਾ ਉਹ ਹਰ ਗੋਪਾਲ ਸੀ ਉਹ ਬੋਲਿਆ, ਕਹਿਣ ਲੱਗਾ, ਨਹੀਂ ਸੱਚੇ ਪਾਤਸ਼ਾਹ ਜੀ, ਸਵਾਦ ਸਿਦਕ ਜੀਵੈ ਕੋ ਹੈ, ਭਾਵ ਕਿ ਜੀਵ ਨੂੰ ਤਾਂ ਸਿਦਕ ਦਾ ਹੀ ਸਵਾਦ ਹੈ, ਇਹ ਹਰਗੋਪਾਲ ਨੇ ਆਖਿਆ।
ਤਿਸ ਤੇ ਸੁਣ ਕਰ ਕਹਿ ਤਿਸ ਬੇਰਾ, ਪਿਤਾ ਬਿਸ਼ੰਬਰ ਦਾਸ ਸੋ ਤੇਰਾ।
ਹਰਗੋਪਾਲ ਦੀ ਗੱਲ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਨੇ ਪਿਤਾ ਬਿਸ਼ੰਬਰ ਦਾਸ ਸੋ ਤੇਰਾ। ਸਤਿਗੁਰੂ ਜੀ ਹਰਗੋਪਾਲ ਨੂੰ ਕਹਿੰਦੇ ਨੇ ਕਿ ਤੇਰੇ ਪਿਤਾ ਦਾ ਨਾਮ ਹੈ ਬਿਸ਼ੰਬਰ ਦਾਸ।
ਸੁਣ ਸਿੱਖਾ ਸਿੱਖ ਸਿਦਕੀ ਸੋਏ, ਕਉ ਤਿਸ ਸੰਗ ਮਿਲਣ ਜਬ ਹੋਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੇਰਾ ਪਿਤਾ ਜਿਹਦਾ ਨਾਮ ਬਿਸ਼ੰਬਰ ਦਾਸ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਪੂਰਨ ਉਹ ਮੇਰਾ ਸਿਦਕੀ ਸਿੱਖ ਹੈ। ਕਉ ਤਿਸ ਸੰਗ ਮਿਲਣ ਜਬ ਹੋਏ, ਸਤਿਗੁਰੂ ਜੀ ਹਰਗੋਪਾਲ ਨੂੰ ਕਹਿੰਦੇ ਨੇ ਕਿ ਜਦੋਂ ਤੂੰ ਆਪਣੇ ਪਿਤਾ ਨੂੰ ਜਾ ਕੇ ਮਿਲੀ ਤੇ ਸਾਡੇ ਵੱਲੋਂ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਉਹਨੂੰ ਇੰਜ ਸੰਦੇਸ਼ਾ ਦੇਵੇਂ।
ਸ੍ਰੀ ਗੁਰ ਹੁਕਮ ਜੋ ਭਾਵ ਕਾ ਦਇਓ ਸੋ ਤੇਰੇ ਪਾਸ, ਤਿਸ ਕੋ ਲੀਨੋ ਹਮ ਅਬੈ ਕਰੋ ਨਾ ਕੈਸੇ ਆਸ।
ਸਤਿਗੁਰੂ ਗੋਬਿੰਦ ਸਿੰਘ ਜੀ ਹਰਗੋਪਾਲ ਨੂੰ ਕਹਿੰਦੇ ਨੇ ਆਪਣੇ ਪਿਤਾ ਨੂੰ ਜਾ ਕੇ ਸਾਡਾ ਜਿਹੜਾ ਪ੍ਰੇਮ ਦਾ ਵਾਕ ਹੈ ਉਹ ਕਹਿ ਦੇਵੇਂ, ਭਾਵ ਕੇ ਪ੍ਰੇਮ ਦਾ ਵਾਕ ਸੰਦੇਸ਼ੇ ਦੇ ਰੂਪ ਦੇ ਵਿੱਚ ਤੇਰੇ ਪਿਤਾ ਦੇ ਵੱਲ ਤੇਰੇ ਰਾਹੀਂ ਅਸੀਂ ਭੇਜ ਰਹੇ ਹਾਂ। ਸਤਿਗੁਰੂ ਜੀ ਕਹਿੰਦੇ ਇਹ ਪ੍ਰੇਮ ਦਾ ਵਾਕ ਸਾਡੇ ਵੱਲੋਂ ਜਾ ਕੇ ਉਹਨੂੰ ਕਹਿ ਦੇਵੇਂ ਤੇ ਉਹਨੂੰ ਆਖੇ ਕਿ ਪ੍ਰੇਮ ਦਾ ਵਾਕ ਸਾਂਭ ਕੇ ਰੱਖੇ।
ਹਰ ਗੋਪਾਲ ਸੁਣ ਕਾਨ ਬਖਾਨਾ, ਪ੍ਰਭ ਜੀ ਮੈਂ ਕੁਛ ਸਮਝ ਨਾ ਜਾਣਾ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਬਚਨ ਆਖਿਆ ਤੇ ਹਰਗੋਪਾਲ ਨੇ ਹੱਥ ਜੋੜ ਕੇ ਆਖਿਆ, ਪ੍ਰਭ ਜੀ ਮੈਂ ਕੁਛ ਸਮਝ ਨਾ ਜਾਣਾ। ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ ਜੀ, ਜੋ ਤੁਸੀਂ ਬਚਨ ਕੀਤਾ ਮੈਨੂੰ ਇਸ ਬਚਨ ਦੀ ਕੁਝ ਸਮਝ ਨਹੀਂ ਆਈ।
ਮੈਂ ਪੀ ਸਿੱਖ ਹੋ ਰਾਵਰ ਕੇਰਾ, ਸਮਝਾਵਣ ਕੀ ਜੈ ਪੁਨ ਫੇਰਾ।
ਸੱਚੇ ਪਾਤਸ਼ਾਹ ਜੀ, ਮੇਰੇ ਪਿਤਾ ਦੇ ਵਾਸਤੇ ਤੁਸੀਂ ਬਚਨ ਕੀਤਾ ਕਿ ਉਹ ਮੇਰਾ ਪੂਰਨ ਸਿਦਕੀ ਸਿੱਖ ਹੈ, ਪ੍ਰੇਮ ਦਾ ਵਾਕ ਸਾਡਾ ਉਹਦੇ ਤੱਕ ਪਹੁੰਚਾ ਦੇਵੇਂ। ਸੱਚੇ ਪਾਤਸ਼ਾਹ ਜੀ, ਮੈਨੂੰ ਸਮਝ ਨਹੀਂ ਲੱਗੀ, ਮੈਂ ਵੀ ਤੇ ਉਸੇ ਪਿਤਾ ਦਾ ਪੁੱਤਰ ਹਾਂ, ਮੈਂ ਵੀ ਤੇ ਤੁਹਾਡਾ ਸਿੱਖ ਹਾਂ। ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਦੁਬਾਰਾ ਜਰਾ ਖੋਲ ਕੇ ਸਮਝਾਓ ਕਿ ਕੀ ਬਚਨ ਕੀਤਾ।
ਸੁਣ ਕਰ ਸ੍ਰੀ ਮੁਖ ਤੇ ਮੁਸਕਾਏ, ਤਰਕ ਕਰਤ ਬੋਲੇ ਸਮਝਾਏ।
ਜਦੋਂ ਹਰਗੋਪਾਲ ਨੇ ਐਸੀ ਅਰਜ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾਏ ਤੇ ਫਿਰ ਤਰਕ ਦੇ ਨਾਲ ਦਲੀਲ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ,
ਕਹਿੰਦੇ ਨੇ ਹਮਰੀ ਸਿੱਖੀ ਤੈਂ ਕਬ ਪਾਈ, ਦਾਸ ਵੈਸ਼ਨੋ ਕਾ ਤੁਮ ਭਾਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ, ਬਾਰ ਬਾਰ ਜੋ ਉਹਦੇ ਮਨ ਦੇ ਵਿੱਚ ਖਿਆਲ ਪੈਦਾ ਹੁੰਦੇ ਨੇ ਉਹਨਾਂ ਨੂੰ ਬੁੱਝੀ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਹਮਰੀ ਸਿੱਖੀ ਤੈਂ ਕਬ ਪਾਈ, ਤੂੰ ਦੱਸ ਕਿ ਸਾਡੀ ਸਿੱਖੀ ਨੂੰ ਕਦੋਂ ਤੂੰ ਧਾਰਨ ਕੀਤਾ।
ਦਾਸ ਵੈਸ਼ਨੋ ਕਾ ਤੂੰ ਭਾਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਭਾਈ, ਤੂੰ ਤੇ ਵੈਸ਼ਨੋ ਦਾ ਦਾਸ ਹੈ।
ਕਿਰਿਆਵਾਨ ਕੋ ਖੋਜਣ ਕਰੀਏ, ਤਿਸ ਉਪਦੇਸ਼ ਹਿਰਦੈ ਨਿਜ ਧਰੀਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਰਮ ਕਾਂਡ ਕਰਨ ਵਾਲੇ ਨੂੰ ਖੋਜ, ਉਹਨੂੰ ਲੱਭ, ਉਹਨੂੰ ਆਪਣਾ ਗੁਰੂ ਬਣਾ, ਤੇਸੇ ਉਪਦੇਸ਼ ਹਿਰਦੈ ਨਿਜ ਧਰੀਏ, ਤੇ ਉਸਦੇ ਉਪਦੇਸ਼ ਨੂੰ ਹੀ ਆਪਣੇ ਮਨ ਦੇ ਵਿੱਚ ਤੂੰ ਧਾਰਨ ਕਰ।
ਜੋ ਹਮਨੇ ਅਬ ਦੀਨ ਸੁਨੇਹਾ, ਸਮਝੈ ਤੇਰੋ ਪਿਤਾ ਹੈ ਜਿਹਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਬਚਨ ਅਸੀਂ ਤੇਰੇ ਪਿਤਾ ਦੇ ਵਾਸਤੇ ਆਖਿਆ, ਸਤਿਗੁਰੂ ਜੀ ਕਹਿੰਦੇ ਨੇ ਕਿ ਤੈਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ, ਜੋ ਹਮਨੇ ਅਬ ਦੀਨ ਸੁਨੇਹਾ, ਸਮਝੈ ਤੇਰੋ ਪਿਤਾ ਹੈ ਜਿਹਾ। ਭਾਵ ਕੇ ਜੈਸਾ ਇਹ ਸੁਨੇਹਾ ਅਸੀਂ ਤੇਰੇ ਪਿਤਾ ਦੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਇਹ ਤੈਨੂੰ ਨਹੀਂ ਪਤਾ, ਪਰ ਸਾਡੇ ਇਸ ਬਚਨ ਨੂੰ ਤੇਰਾ ਪਿਤਾ ਜ਼ਰੂਰ ਸਮਝ ਜਾਵੇਗਾ। ਤੂੰ ਬਸ ਜਾ ਕੇ ਸਾਡੇ ਵੱਲੋਂ ਇਹ ਸੰਦੇਸ਼ਾ ਦੇ ਦੇਵੀਂ, ਆਖੀ ਆਪਣੇ ਪਿਤਾ ਨੂੰ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਦਾ ਵਾਕ ਦੇਣਾ ਤੁਹਾਨੂੰ ਆਖਿਆ।
ਹਰ ਗੋਪਾਲ ਬਣਿਆ ਤਤਕਾਲਾ, ਪਰ ਅਰਬਿੰਦਣ ਤਰ ਕੇ ਪਾਲਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਐਸੇ ਬਚਨ ਕੀਤੇ ਉਸ ਵੇਲੇ ਤਤਕਾਲ ਹੀ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਪਣੇ ਮੱਥੇ ਨੂੰ ਲਾਇਆ ਹਰਗੋਪਾਲ ਨੇ।
ਸਿਰ ਸਤਿਗੁਰ ਸਾਚੇ ਪਾਤਸ਼ਾਹੂ ਰੱਖੋ ਰੱਖੋ ਨਿਜ ਚਰਨ ਮਾਹੂ।
ਕਹਿੰਦਾ ਹੈ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ, ਕਿਰਪਾ ਕਰਕੇ ਆਪਣੇ ਚਰਨਾਂ ਦੇ ਸ਼ਰਨ ਦੇ ਵਿੱਚ ਮੈਨੂੰ ਰੱਖੋ।
ਨਹੀਂ ਛੋੜੋ ਮੂਰਖ ਮਨ ਮੇਰਾ ਮਹਿਮਾ ਮੈਣ ਲਖੀ ਤਿਸ ਬੇਰਾ।
ਕਹਿੰਦਾ ਹਰਗੋਪਾਲ ਕੇ ਸੱਚੇ ਪਾਤਸ਼ਾਹ ਜਿਹੜਾ ਮੇਰਾ ਮਨ ਮੂਰਖ ਹੈ ਇਹ ਦਲੀਲਾਂ ਨੂੰ ਤਰਕਾਂ ਨੂੰ ਨਹੀਂ ਛੱਡਦਾ ਸੱਚੇ ਪਾਤਸ਼ਾਹ ਜੀ, ਇਸ ਕਰਕੇ ਮੈਂ ਤੁਹਾਡੀ ਮਹਿਮਾ ਨੂੰ ਸੱਚੇ ਪਾਤਸ਼ਾਹ ਜੀ ਜਾਣ ਨਹੀਂ ਸਕਿਆ।
ਪੀਠ ਠੋਕ ਕਰ ਸਤ ਗੁਰ ਕਹਿਓ ਹਮਾਰੇ ਹਰਖ ਦੁਖ ਨਹੀਂ ਰਹਿਓ।
ਜਦੋਂ ਹਰਗੋਪਾਲ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਢਹਿ ਕੇ ਡਿੱਗ ਕੇ ਐਸੀ ਬੇਨਤੀ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਰਗੋਪਾਲ ਦੀ ਕੰਡ ਦੇ ਉੱਤੇ ਥਾਪੜਾ ਦਿੱਤਾ ਤੇ ਬਚਨ ਕੀਤਾ ਹਮਾਰੇ ਹਰਖ ਦੁਖ ਨਹੀਂ ਰਹਿਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਮਨ ਦੇ ਵਿੱਚ ਨਾ ਕਿਸੇ ਦੇ ਨਾਲ ਦੁਆਸ਼ ਹੁੰਦਾ ਤੇ ਨਾ ਹੀ ਕਿਸੇ ਦੇ ਨਾਲ ਖੁਸ਼ੀ ਹੁੰਦੀ ਹੈ, ਭਾਵ ਕਿ ਅਸੀਂ ਸਮਦਰਸੀ ਹਮੇਸ਼ਾ ਰਹਿੰਦੇ।
ਅਬ ਤੂੰ ਬਖਸ਼ਿਓ ਉੱਠ ਪਗ ਛੋਰ ਸੁਣ ਬੈਠਿਓ ਲੱਖ ਆਪਣੋ ਖੋਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੇਰੇ ਕਹਿਣ ਦੇ ਉੱਤੇ ਅਸੀਂ ਤੈਨੂੰ ਮਾਫ ਕਰਦੇ ਆ, ਤੈਨੂੰ ਬਖਸ਼ਦੇ ਆ। ਸਤਿਗੁਰੂ ਜੀ ਕਹਿੰਦੇ ਨੇ ਸਾਡੇ ਚਰਨਾਂ ਨੂੰ ਛੱਡ ਦੇ, ਸੁਣ ਬੈਠਿਓ ਲੱਖ ਆਪਣੀ ਖੋਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਮਨ ਦੀ ਖੋਟ ਨੂੰ ਜਾਣ ਕੇ ਫਿਰ ਸਤਿਗੁਰਾਂ ਦਾ ਬਚਨ ਮੰਨ ਕੇ ਬੈਠ ਗਿਆ ਸਤਿਗੁਰਾਂ ਦੇ ਅੱਗੇ।
ਪੌਣੇ ਆਨੰਦਪੁਰ ਬਸਿਓ ਮਹੀਨਾ ਦਰਸ਼ਨ ਕਰ ਤਰਾਇਓ ਸੁਖ ਲੀਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਹਰਗੋਪਾਲ ਇੱਕ ਮਹੀਨਾ ਲਗਾਤਾਰ ਆਨੰਦਪੁਰ ਦੇ ਵਿੱਚ ਰਿਹਾ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਨੇਕਾਂ ਵਾਰੀ ਦਰਸ਼ਨ ਕੀਤੇ ਤੇ ਸੁਖ ਲਿਆ।
ਚੜਨ ਲੱਗਿਓ ਪਰ ਸਾਧ ਗੁਰ ਦਇਓ ਆਪ ਖਾਓ ਕਰ ਦਿਓ ਜੋ ਲਹਿਓ।
ਜਦੋਂ ਆਗਿਆ ਲੈ ਕੇ ਜਾਣ ਦੇ ਵਾਸਤੇ ਤਿਆਰ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦ ਦਿੱਤਾ, ਕਹਿੰਦੇ ਨੇ ਆਪ ਖਾਓ ਕਰ ਦਿਓ ਜੋ ਲਹਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪ ਨਾਲੇ ਰਾਹ ਦੇ ਵਿੱਚ ਛਕ ਲੈਵੀ ਤੇ ਨਾਲੇ ਘਰ ਵਾਲਿਆਂ ਨੂੰ ਜਾ ਕੇ ਪ੍ਰਸ਼ਾਦ ਛਕਾਵੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਕੱਪੜੇ ਦੇ ਵਿੱਚ ਲਵੇਟ ਕੇ ਉਹਨੂੰ ਪ੍ਰਸ਼ਾਦ ਦੇ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਕੜਾ ਪ੍ਰਸ਼ਾਦ ਹੈ, ਨਾਲੇ ਆਪ ਛਕੇ ਤੇ ਨਾਲੇ ਘਰ ਵਾਲਿਆਂ ਨੂੰ ਜਾ ਕੇ ਛਕਾਵੀ।
ਬਖਸ਼ਿਓ ਸਰਬ ਲੋਹ ਕੋ ਕੜਾ ਤੋਲੇ ਚਾਰ ਤੋਲ ਕੋ ਕੜਾ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਰਬ ਲੋਹ ਦਾ ਇੱਕ ਕੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਜਿਹਦਾ ਤੋਲ ਸੀ ਚਾਰ ਤੋਲੇ, ਭਾਵ ਕੇ ਚਾਰ ਤੋਲੇ ਲੋਹੇ ਦਾ ਘੜਿਆ ਹੋਇਆ ਜਿਹੜਾ ਕੜਾ ਸੀ ਉਹ ਵੀ ਸਤਿਗੁਰਾਂ ਨੇ ਹਰਗੋਪਾਲ ਨੂੰ ਬਖਸ਼ਿਆ।
ਹਿਰਦਾ ਕਾਮਣਾ ਜਬ ਕਬ ਹੋਏ ਇਸ ਕੋ ਪੂਜੋ ਪੁਰਵੈ ਸੋਏ।
ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਕਿ ਕਿਸੇ ਵੀ ਪ੍ਰਕਾਰ ਦੀ ਜੇਕਰ ਮਨ ਦੇ ਵਿੱਚ ਕੋਈ ਇੱਛਾ ਹੋਵੇ, ਕੋਈ ਕਾਮਨਾ ਹੋਵੇ, ਇਸ ਕੋ ਪੂਜੋ ਪੁਰਵੈ ਸੋਏ, ਭਾਵ ਕਿ ਇਸ ਕੜੇ ਦੀ ਪੂਜਾ ਕਰਿਓ, ਮਨ ਦੀ ਕਾਮਨਾ ਪੂਰੀ ਹੋਏਗੀ।
ਲੈ ਬਖਸ਼ਿਸ਼ ਕੋ ਸੀਸ ਨਿਵਾਏ ਦਰਬ ਪੰਜ ਸੋ ਦਇਓ ਚੜਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਬਖਸ਼ਿਸ਼ ਨੂੰ ਲੈ ਕੇ ਹਰਗੋਪਾਲ ਨੇ ਸਿਰ ਨੂੰ ਨਵਾਇਆ ਤੇ 500 ਰੁਪਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖਿਆ।
ਰੁਖ ਸਦ ਹੋਏ ਗੁਰ ਤੇ ਚੱਲ ਪਰਿਓ ਮਾਰਗ ਮੈਂ ਵਿਚਾਰ ਚਿਤ ਕਰਿਓ।
ਸਤਿਗੁਰਾਂ ਤੋਂ ਆਗਿਆ ਲੈ ਕੇ ਵਿਦਾ ਹੋਇਆ, ਚੱਲ ਪਿਆ ਆਪਣੇ ਪਿੰਡ ਦੇ ਵੱਲ, ਮਾਰਗ ਮੈਂ ਵਿਚਾਰ ਚਿਤ ਕਰਿਓ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਫੇਰ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਹਰਗੋਪਾਲ ਦੇ ਮਨ ਦੇ ਵਿੱਚ ਉੱਠਣ ਲੱਗੀਆਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਨੇ।
ਇਹ ਸੁਣ ਦ੍ਰਿਸ਼ਟਾਂਤ ਗੋਪਾਲ ਤਾਈ ਚਿਤ ਕੁਝ ਭਰੋਸਾ ਤਾਂ ਆਇਆ ਜੀ ਪਰ ਸਤਿਗੁਰਾਂ ਆਖ ਕੇ ਲਾਂਗਰੀ ਨੂੰ ਉਹਨੂੰ ਵੱਖਰਾ ਭੋਜਨ ਦਿਵਾਇਆ ਜੀ। ਖਾ ਪੀ ਡੇਰੇ ਜਦ ਪਿਆਲਮਾ ਵਹਿਮਾ ਪਰਮਾ ਆਣ ਦਬਾਇਆ ਜੀ। ਦਿਲੋਂ ਪਿਤਾ ਤੇ ਬਹੁਤ ਨਾਰਾਜ਼ ਹੋਇਆ, ਐਵੇਂ ਏਤਨਾ ਪੰਧ ਮਰਵਾਇਆ ਜੀ। ਲੱਭਾ ਵੈਸ਼ਨੋ ਗੁਰੂ ਨਾ ਕਿਤੇ ਉਹਨੂੰ, ਐਵੇਂ ਮੈਨੂੰ ਵੀ ਖਰਾਬ ਕਰਾਇਆ ਜੀ। 500 ਲਿਆਇਆ ਸੋ ਚਾੜਨਾ ਨਹੀਂ, ਇਹ ਮਨ ਦੇ ਵਿੱਚ ਠਹਿਰਾਇਆ ਜੀ। ਮੈਂ ਪਿਓ ਵਾਂਗੂ ਕੁਝ ਨਹੀਂ ਚੱਲਾ, 100 ਉਸਨੇ ਅੱਗੇ ਗਵਾਇਆ ਜੀ। ਇਸੇ ਤਰ੍ਹਾਂ ਦਲੀਲਾਂ ਦੇ ਵਿੱਚ ਪੈ ਕੇ ਸਾਰੀ ਰਾਤ ਦੇ ਤਾਈ ਬਿਤਾਇਆ ਜੀ। ਦਿਨ ਚੜਿਆ ਫੇਰ ਕੁਝ ਸੋਚ ਕਰਕੇ ਭੇਟਾ ਗੁਰਾਂ ਦੇ ਪਾਸ ਲਿਆਇਆ ਜੀ। ਨਕਦ 600 ਰੱਖ ਕੇ ਟੇਕ ਮੱਥਾ ਉਸੇ ਵਕਤ ਵਿਦਾ ਹੋਣਾ ਚਾਹਿਆ ਜੀ। ਸਤਿਗੁਰਾਂ ਕੜਾ ਪ੍ਰਸ਼ਾਦ ਥੋੜਾ ਕੜਾ ਲੋਹੇ ਦਾ ਇੱਕ ਦਿਵਾਇਆ ਜੀ। ਤੁਰ ਪਿਆ ਗੋਪਾਲ ਕਰਤਾਰ ਸਿੰਘਾ ਅਣਮਣਾ ਜਿਹਾ ਮੁਰਝਾਇਆ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਪਹਿਲਾਂ ਮਨ ਦੇ ਵਿੱਚ ਖਿਆਲ ਪੈਦਾ ਹੋਇਆ ਕਿ ਮੇਰਾ ਪਿਤਾ ਤੇ ਭੋਲਾ ਸੀ, ਮੈਂ ਭੇਟਾ ਅਰਪਣ ਨਹੀਂ ਕਰਨੀ। ਪਰ ਜਦੋਂ ਸਵੇਰ ਹੋਈ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ, ਸਤਿਗੁਰਾਂ ਨੇ ਐਸੀ ਬਖਸ਼ਿਸ਼ ਕੀਤੀ, ਪ੍ਰਸ਼ਾਦ ਦਿੱਤਾ, ਕੜਾ ਦਿੱਤਾ ਤੇ ਵਿਦਾ ਕੀਤਾ, ਤੇ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਫੇਰ ਉਹਦੇ ਮਨ ਦੇ ਵਿੱਚ ਅਨੇਕਾਂ ਵਿਚਾਰਾਂ ਦੌੜਦੀਆਂ ਨੇ, ਜਿਹੜੀਆਂ ਸਾਰੀਆਂ ਹੀ ਵਿਚਾਰਾਂ ਸ਼ੰਕਾ ਵਾਲੀਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਰਝਾਏ ਹੋਏ ਮਨ ਦੇ ਨਾਲ ਹੀ ਉਹ ਪਿਛਾਂ ਨੂੰ ਪਰਤਰੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੇ। ਅਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ 4 ਸਾਹਿਬਜ਼ਾਦੇ 5 ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ, ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਅਸੀਂ ਸਦਾ ਹੀ ਭੁੱਲਣ ਹਾਰ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ। ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹਿ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।